नाम श्री वाहे गुरु साहेब जी जात सारी महल्ला चौथा कार पहला चौपद एक ओंकार सतगुर प्रसाद मेरा हियरा रतन नाम हर बसिया गुर हाथ तरे मेरा माथा जन्म जन्म के किल बिख दुख उतरे गुरु नाम दिए रिन लाथा मेरा हियरा रतन नाम हर बसे गुर हाथ तरे मेरा माथा जन्म जन्म के किल दुख दुख उतरे गुर नाम दियो रिन लाथा मेरे मन भज राम नाम सब अर्था गुर पूरा हर नाम दृढ़ाया बिन नावे जीवन बिरथा रहा बिन गुर मूड भये है मन मुख माया नित फाथा तिन साधु चरण न सेवे कब तिन सब जन्म अकाथा जिन साधु चरण साध पग सेवे तिन सफल जन्म सनाथा मोकौ की जय दास दास दासन को हर दया तार जगन्नाथ हम अंधले ज्ञानहीन अज्ञानी क्यों चाल है मार्ग पंथा हमें अंधले कौ गुर अंचल दी जाए जन नानक चल है मिलंथा हमें अंधले ज्ञानहीन अज्ञानी क्यों चाल है मार्ग पंथा हमें अंधले कौ गुर अंचल दी जाए जन नानक चल है मिलंथा वाहे गुरु जी का खालसा वाहे गुरु जी की फतेह
जुग जुग अटल लोक परलोक दे राखे चवर शतर तखत दे मालक दो जहान दे बाले निमाणियां दे माणे नेताणियां दे ताण तन तन साहिब श्री गुरु ग्रंथ साहिब सच्चे पातशाह जी दी पावन पवित्र हजूरी च जुड़ बैठी गुरु रूप खालसा सतसंगत जी, सब तो पहला एक बारी फिर सरबंस दानी अमृत के दाते धन धन साहिब श्री गुरु गोबिंद सिंह महाराज वल्लों बख्शी फतेह प्रवान करो। वाहेगुरु जी का खालसा वाहेगुरु जी की फतेह। जिन्हें को अज आपां सतगुरां दे पावन पवित्र बोल सुनन वास्ते इकट्ठे होए हां, चाहे इत्थे पातशाह दे हजूर बैठे हां सुनन वास्ते, ते चाहे टीवी माध्यम दे राही सुन रहे हां, बहुत वड्डे भागां वाले हां। गुरु दे बोल सुनन दा सुभाग जिहड़ा है उन्हां नूं नसीब हुंदा है जिन्हां ते अकाल पुरख की रहमत हुंदी है, बख्शिश हुंदी है। बिना रहमत तो, बिना कृपा तो, बिना बख्शिश तो ना गुरु के दर्शन नसीब हुंदे ने, ना गुरु के बोल सुनने नसीब हुंदे ने, ना ही गुरु की बाणी पढ़नी नसीब हुंदी है। जिहड़े संगत विच बैठ के गुरु के शब्द नूं सुनदे ने, विचारदे ने यां बाणी पढ़दे ने, उह वड्डे भागां वाले हुंदे आ। सिख पंथ दे महान ते पावन पवित्र अस्थान गुरद्वारा मंजी साहिब दीवान हाल विखे जो अज अमृत वेले सचखंड श्री हरिमंदर साहिब जी श्री दरबार साहिब जी तो मुख वाक आया है, उस दी अकाल पुरख वल्लों बख्शिश कीती हुई तुच्छ बुद्धि अनुसार अते निश्चित कीते हुए समय मुताबक संखेप विचार आपां सांझी करनी है। गुरु प्यारियो, ये जिहड़ा हुक्म आया सानू अज सचखंड श्री हरिमंदर साहब जी श्री दरबार साहब तो, ये दीन दुनिया दे वाली धन धन चौथे पातशाह साहिब श्री गुरु रामदास जी महाराज जी दे मुखारबिंद तो उचारण होया है। और जैतसरी राग है, जैतसरी राग दे विच ये पहला शब्द है धन गुरु रामदास महाराज का। अज सानू अपनी गोद च बिठा के कोल बिठा के धन गुरु रामदास महाराज की समझाउंदे है वह अपन ने प्यार ते सत्कार दे नाल सरवण करना है और अपनियां हिरदे रूपी झोलियां दे विच भर के लै जाना है। शब्द का मुख भाव रहाउ की पंक्ति दे विच समोया होया है। सब तो पहला आपां रहाउ की पंक्ति दे उत्ते अपना ध्यान केंद्रित करना है कि रहाउ की पंक्ति च महाराज की कहिंदे ने सानू। कहिंदे मेरे मन, किनू कह रहे ने गुरु प्यारियो? मन नू कह रहे ने। किदे मन नू कह रहे ने? अपने मन नू कह रहे ने। मेरे मन समझा सानू रहे है। बेशक सतगुरु जी अपने मन नू संबोधन कर रहे ने, पर समझा सानू रहे है भी पुरखो तुसी भी आपदे मन नाल गल्लां करिया करो। जिवें दुनिया नाल गल्लां करदे हो ना, परिवार नाल गल्लां करदे हो, समाज च गल्लां करदे हो, इवें आपदे मन नाल भी गल्लां करिया करो। इहनूं स्वै चिंतन कहिंदे आ। स्वै चिंतन करिया करो, कदी एकांत च बैठ के वेले समें दे विच स्वै चिंतन करिया करो। ते स्वै चिंतन करदे कदे कदे अपने मन नूं फिर समझाया करो गुरु दे शब्द दे राहीं। किवें समझाउणा है? ये जुगती जिहड़ी है धन गुरु रामदास महाराज दस रहे ने सानूं। कहिंदे मेरे मन भाजो। भाज दा मतलब है गुरु प्यारियो भजना। एक तां भजना हुंदा है ना, उह तां हुंदा दौड़ना, कहिंदा भजना, भजन नूं भजना, जपना। ते भज दा मतलब है जप। महाराज कहिंदे ऐ मेरे मन जप। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਕਿਹਨੂੰ ਜਪੀਏ ਮਹਾਰਾਜ, ਕਿਹਨੂੰ ਜਪੀਏ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਰਾਮ ਨਾਮ, ਰਾਮ ਦਾ ਨਾਮ ਜਪ ਮੇਰੇ ਮਨ ਭਾਜ ਰਾਮ ਨਾਮ। ਉਹ ਮੇਰੇ ਮਨ ਤੂੰ ਭਾਈ ਰਾਮ ਦਾ ਨਾਮ ਜਪ, ਰਾਮ ਦਾ ਨਾਮ ਜਪ। ਰਾਮ ਕੌਣ ਹੈ ਗੁਰ ਪਿਆਰਿਓ? ਰਾਮ ਉਹ ਹੈ ਜਿਹੜਾ ਸਾਰੇ ਸੰਸਾਰ ਦੇ ਕਣ ਕਣ ਦੇ ਵਿੱਚ ਵਿਆਪਕ ਹੈ, ਸਾਰੇ ਸੰਸਾਰ ਦੇ ਜ਼ਰੇ ਜ਼ਰੇ 'ਚ ਬੈਠਾ ਹੈ, ਤੇ ਸਾਰੇ ਸੰਸਾਰ ਦੇ ਜ਼ਰੇ ਜ਼ਰੇ 'ਚ ਜਿਹੜਾ ਬੈਠਾ ਹੈ ਗੁਰ ਪਿਆਰਿਓ, ਉਹਨੂੰ ਤੁਸੀਂ ਰਾਮ ਕਹਿ ਲਓ, ਉਹਨੂੰ ਤੁਸੀਂ ਅੱਲਾ ਕਹਿ ਲਓ, ਉਹਨੂੰ ਤੁਸੀਂ ਰਹੀਮ ਕਹਿ ਲਓ, ਕਰੀਮ ਕਹਿ ਲਓ, ਪਾਰ ਬ੍ਰਹਮ ਕਹਿ ਲਓ, ਮਾਧਵ ਕਹਿ ਲਓ ਜਾਂ ਕ੍ਰਿਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ। ਮਹਾਰਾਜ ਕਹਿੰਦੇ ਉਹਨੂੰ ਜਪ, ਉਹਨੂੰ ਜਪ ਭਾਈ। ਫਿਰ ਇੱਕ ਸਵਾਲ ਪੈਦਾ ਹੁੰਦਾ ਵੀ ਕਿਉਂ ਜਪੀਏ? ਮਨ ਬੜਾ ਗੁਰ ਪਿਆਰਿਓ ਘੁਣਤਰੀ ਆ ਨਾ, ਸਵਾਲ ਤੇ ਸਵਾਲ ਕਰਦਾ ਵੀ ਕਿਉਂ ਜਪੀਏ। ਪਹਿਲਾਂ ਕਹਿੰਦੇ ਕਿਹਨੂੰ ਜਪਣਾ? ਮਹਾਰਾਜ ਕਹਿੰਦੇ ਰਾਮ ਨਾਮ। ਫਿਰ ਕਹਿੰਦੇ ਕਿਉਂ ਜਪਣਾ? ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਸਭ ਅਰਥਾ ਮੇਰੇ ਮਨ ਭਾਜ ਰਾਮ ਨਾਮ, ਸਭ ਅਰਥਾ। ਅਰਥਾ ਕੀ ਹੈ ਗੁਰ ਪਿਆਰਿਓ? ਅਰਥ ਹੈ ਪਦਾਰਥ। ਕਿਸੇ ਬੰਦੇ ਦੀ ਆਰਥਿਕਤਾ ਜਿਹੜੀ ਹੈ ਉਹ ਚੰਗੀ ਹੈ ਕਿੱਥੋਂ ਪਤਾ ਲੱਗਦਾ? ਉਹਦੇ ਘਰ ਦੇ ਵਿੱਚ ਸਾਰੇ ਪਦਾਰਥ ਹੈ, ਉਹਦੇ ਘਰ ਦੇ ਵਿੱਚ ਸਾਰੇ ਪਦਾਰਥ ਹੈ। ਜਿਹਦੇ ਘਰ ਦੇ ਵਿੱਚ ਸਾਰੇ ਪਦਾਰਥ ਹੈ ਆਪਾਂ ਕਹਿੰਦੇ ਉਹਦੀ ਆਰਥਿਕਤਾ ਉੱਚੀ ਹੈ, ਆਰਥਿਕਤਾ ਚੰਗੀ ਹੈ, ਉਹਦਾ ਆਰਥਿਕ ਜੀਵਨ ਵਧੀਆ ਹੈ। ਅਰਥ ਦਾ ਮਤਲਬ ਕੀ ਹੈ? ਪਦਾਰਥ। ਅਰਥ ਦਾ ਮਤਲਬ ਹੈ ਪਦਾਰਥ। ਪਦਾਰਥਾਂ ਦੇ ਵਿੱਚ ਗੁਰਪਿਆਰੇ ਉਹ ਸਾਰਾ ਕੁਝ ਹੀ ਆ ਜਾਂਦਾ, ਜ਼ਮੀਨ ਵੀ ਆ ਜਾਂਦੀ ਹੈ, ਜਾਇਦਾਦ ਵੀ ਆ ਜਾਂਦੀ ਹੈ, ਧਨ ਦੌਲਤ ਵੀ ਆ ਜਾਂਦੀ ਹੈ, ਸਾਰਾ ਸਾਜੋ ਸਮਾਨ ਆ ਜਾਂਦਾ, ਘਰ ਬਾਰ ਮੋਟਰ ਗੱਡੀਆਂ ਸਾਰਾ ਸਰੀਰਕ ਸੁੱਖ ਦੇਣ ਵਾਲਾ ਸਮਾਨ ਜਿਹੜਾ ਨਾ ਉਹ ਪਦਾਰਥਾਂ ਦੀ ਸ਼੍ਰੇਣੀ 'ਚ ਆ ਜਾਂਦਾ। ਮਹਾਰਾਜ ਕਹਿੰਦੇ ਇਸ ਕਰਕੇ ਜਪ ਕਿਉਂਕਿ ਇਹ ਸਾਰੇ ਪਦਾਰਥ ਦੇਣ ਵਾਲਾ ਹੈ, ਸਾਰੇ ਪਦਾਰਥ ਦੇਣ ਵਾਲਾ ਹੈ, ਇਸ ਕਰਕੇ ਜਪਣਾ ਤੂੰ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਚਾਰ ਪਦਾਰਥ ਕਿਹੜੇ ਹੈ? ਧਰਮ, ਅਰਥ, ਕਾਮ, ਮੋਕਸ਼ ਵਗੈਰਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਇਹ ਪੁਰਖਾ ਤੂੰ ਰਾਮ ਦਾ ਨਾਮ ਜਪ, ਵਾਹਿਗੁਰੂ ਦਾ ਨਾਮ ਜਪ। ਵਾਹਿਗੁਰੂ ਦਾ ਨਾਮ ਜਿਹੜਾ ਹੈ ਇਹ ਤੈਨੂੰ ਸਾਰੇ ਪਦਾਰਥ ਦੇਣ ਵਾਲਾ ਹੈ। ਪਦਾਰਥ ਸੁੱਖ ਦਿੰਦੇ ਆ ਨਾ, ਇਹ ਸਾਰੇ ਸੁੱਖ ਦੇਣ ਵਾਲਾ ਹੈ। ਮਹਾਰਾਜ ਦੀ ਬਾਣੀ 'ਚ ਸਾਨੂੰ ਸਮਝਾਇਆ ਸਤਿਗੁਰਾਂ ਨੇ, ਕਹਿੰਦੇ ਡਿੱਠੇ ਸਭੇ ਥਾਂ, ਸਾਰੇ ਥਾਂ ਦੇਖੇ ਹੈ, ਨਹੀਂ ਤੁਧ ਜਿਹਾ, ਪਰ ਤੇਰੇ ਜਿਹਾ ਥਾਂ ਸੁੱਖ ਦੇਣ ਵਾਲਾ ਜਿਹੜਾ ਹੈ ਇਹ ਕਿਤੇ ਨਹੀਂ ਤੱਕਿਆ। ਇੱਕ ਥਾਂ ਮਹਾਰਾਜ ਕਹਿੰਦੇ ਡਿੱਠੇ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸਾਰਾ ਸੰਸਾਰ ਦੇਖਿਆ ਪਰ ਨਾਮ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਭਜਨ ਤੋਂ ਬਿਨਾਂ ਸੁੱਖ ਨਹੀਂ ਹੈ। ਹੁਣ ਗੁਰੂ ਪਿਆਰੀ ਨੂੰ ਸਵਾਲ ਪੈਦਾ ਹੁੰਦਾ ਹੈ, ਮਹਾਰਾਜ ਤੁਸੀਂ ਕਹਿੰਦੇ ਹੋ ਨਾਮ ਜਪ ਇਹ ਸਾਰੇ ਪਦਾਰਥ ਦੇਣ ਵਾਲਾ ਹੈ, ਇੱਕ ਚੀਜ਼ ਹੋਰ ਦੱਸ ਦਿਓ ਬਈ ਇਹ ਨਾਮ ਜਿਹੜਾ ਅਸੀਂ ਜਪਣਾ ਇਹ ਮਿਲਣਾ ਕਿੱਥੋਂ ਹੈ, ਕਿੱਥੋਂ ਲੱਭੂਗਾ, ਕਿੱਥੋਂ ਮਿਲਣਾ? ਫੇਰ ਹੀ ਜਪਾਂਗੇ ਮਹਾਰਾਜ ਜੇ ਸਾਨੂੰ ਲੱਭੂਗਾ ਤਾਂ। ਇਹ ਨਾਮ ਕਿਤੇ ਗੁਰਪਿਆਰਿਓ ਕਿਸੇ ਪਾਸ ਧਰਿਆ ਨਹੀਂ ਪਿਆ ਸੰਸਾਰ ਦੇ ਕਿਸੇ ਵਿਅਕਤੀ ਕੋਲ। ਅਸੀਂ ਸੰਸਾਰ 'ਚ ਦੇਖਦੇ ਹਾਂ ਨਾ ਗੁਰਪਿਆਰਿਓ ਨਾਮ ਦਾ ਬੜਾ ਰੌਲਾ ਪੈ ਰਿਹਾ, ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਲੋਕਾਂ ਦੇ, ਪੁੱਛਦੇ ਆ ਕਿੱਥੇ ਚੱਲੇ ਹੋ, ਕਹਿੰਦੇ ਨਾਮ ਲੈਣ ਚੱਲੇ ਹਾਂ। ਵੀ ਨਾਮ ਕੋਈ ਮੂੰਗਫਲੀਆਂ ਰਿਉੜੀਆਂ ਨੇ ਜਿਹਦੀਆਂ ਬੋਰੀਆਂ ਭਰੀਆਂ ਪਈਆਂ ਨੇ ਤੇ ਤੁਸੀਂ ਜਾ ਰਹੇ ਹੋ ਤੇ ਮੁੱਠ ਭਰ ਕੇ ਲੈ ਆਉਣਾ। ਨਾਮ ਰਿਓੜੀਆਂ ਮੂੰਗਫਲੀਆਂ ਦੀ ਤਰ੍ਹਾਂ ਥੋੜੀ ਹੈ ਵੀ ਤੁਸੀਂ ਚੱਲੇ ਹੋ ਤੇ ਭਰ ਭਰ ਕੇ ਮੁੱਠਾਂ ਤੇ ਭਰ ਭਰ ਕੇ ਝੋਲੀਆਂ ਜਿਹੜੀਆਂ ਲੈ ਆਉਣੀਆਂ ਉਹ ਵੀ ਵਿਅਕਤੀਆਂ ਦੇ ਪਾਸੋਂ ਬੰਦਿਆਂ ਦੇ ਪਾਸੋਂ। ਨਾਮ ਹੈ ਕਿੱਥੇ ਗੁਰ ਪਿਆਰਿਓ? ਜਿਹੜੇ ਨਾਮ ਨੂੰ ਜਪਣਾ ਹੈ ਉਹ ਨਾਮ ਹੈ ਕਿੱਥੇ? ਮਹਾਰਾਜ ਦੀ ਬਾਣੀ ਨੂੰ ਪੁੱਛੀਏ, ਮਹਾਰਾਜ ਤੁਸੀਂ ਉਹ ਦੱਸੋ ਕਿ ਨਾਮ ਹੈ ਕਿੱਥੇ ਜਿਹੜੇ ਨਾਮ ਨੂੰ ਜਪਣਾ। ਤਾਂ ਸੁਖਮਨੀ ਸਾਹਿਬ ਪੜ੍ਹਦੇ ਉਹਦੇ ਚ ਮਹਾਰਾਜ ਦੱਸਦੇ, ਕਹਿੰਦੇ ਭਾਈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਆ ਤੁਹਾਡੇ ਸਰੀਰ ਚ ਹੀ ਹੈ, ਤੁਹਾਡੇ ਸਰੀਰ ਚ ਹੀ ਹੈ ਕਹਿੰਦੇ ਨਾਮ। ਕਿੰਨਾ ਕੁ ਮਹਾਰਾਜ ਪਿਆ ਸਾਡੇ ਸਰੀਰ ਚ ਨਾਮ? ਮਹਾਰਾਜ ਕਹਿੰਦੇ ਖੂਹ ਲੱਗਿਆ ਨਾਮ ਦਾ ਤੁਹਾਡੇ ਅੰਦਰ, ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨਿਹਾਰੀ। ਨਾਮ ਅੰਦਰ ਹੀ ਹੈ ਗੁਰੂ ਪਿਆਰਿਓ, ਦੇਖੋ ਕਿੱਡੀ ਕਮਾਲ ਦੀ ਗੱਲ ਹੈ। ਨਾਮ ਵੀ ਸਾਡੇ ਅੰਦਰ ਹੈ, ਕਾਮ ਵੀ ਸਾਡੇ ਅੰਦਰ ਹੈ, ਕ੍ਰੋਧ ਵੀ ਸਾਡੇ ਅੰਦਰ ਹੈ, ਲੋਭ ਵੀ ਸਾਡੇ ਅੰਦਰ ਹੈ, ਮੋਹ ਵੀ ਸਾਡੇ ਅੰਦਰ ਹੈ, ਹੰਕਾਰ ਵੀ ਸਾਡੇ ਅੰਦਰ ਹੈ, ਸਾਰਾ ਕੁਝ ਅੰਦਰ ਹੀ ਹੈ। ਇਸ ਦੇਹੀ ਅੰਦਰ ਪੰਜ ਚੋਰ ਵੱਸਾ ਹੈ, ਮਹਾਰਾਜ ਕਹਿੰਦੇ ਨਾ ਇਸ ਦੇਹੀ ਅੰਦਰ ਪੰਜ ਚੋਰ ਵੱਸਾ ਹੈ। ਕਿਹੜੇ ਕਿਹੜੇ? ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ, ਉਹ ਵੀ ਸਰੀਰ ਚ ਵੱਸਦੇ। ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਸਰੀਰ ਚ ਨਾਮ ਵੀ ਹੈਗਾ, ਦੇਖੋ ਕਿੱਡੀ ਕਮਾਲ ਦੀ ਗੱਲ। ਜ਼ਮੀਨ ਹੈ ਨਾ ਗੁਰਪਿਆਰੀ, ਜ਼ਮੀਨ। ਹੁਣ ਜ਼ਮੀਨ ਦੇ ਉੱਤੇ ਐਸੇ ਵੀ ਗੁਰਪਿਆਰੀ ਪੇੜ ਪੌਦੇ ਪੈਦਾ ਹੁੰਦੇ ਆ ਜਿਨ੍ਹਾਂ ਦੇ ਫਲ ਜਿਹੜੇ ਹੈ ਸਾਨੂੰ ਜ਼ਿੰਦਗੀ ਦਿੰਦੇ ਆ। ਇਸ ਜ਼ਮੀਨ ਦੇ ਉੱਤੇ ਇਹੋ ਜਿਹੇ ਵੀ ਗੁਰਪਿਆਰੀ ਉਹ ਫਲ ਪੈਦਾ ਹੁੰਦੇ ਆ ਜਿਹੜੇ ਜ਼ਹਿਰੀਲੇ ਹੁੰਦੇ ਆ, ਜ਼ਿੰਦਗੀ ਲੈ ਲੈਂਦੇ ਆ। ਜ਼ਮੀਨ 'ਚ ਹੀ ਹੈ ਨਾ ਫਸਲ ਬੀਜੀ ਜਾਂਦੀ ਹੈ, ਫਸਲ ਦੇ ਨਾਲ ਗੁਰਪਿਆਰੀ ਨਦੀਨ ਵੀ ਹੁੰਦੇ ਆ, ਨਦੀਨ ਵੀ ਹੁੰਦੇ ਆ ਫਸਲ ਦੇ ਨਾਲ। ਤੇ ਸਿਆਣਾ ਕਿਸਾਨ ਕੀ ਕਰਦਾ ਹੈ? ਸਿਆਣਾ ਕਿਸਾਨ ਜਿਹੜਾ ਉਹ ਨਦੀਨ ਪੁੱਟਦਾ। ਨਦੀਨ ਬੀਜਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਉੱਗੇ ਹੁੰਦੇ ਆ ਔਰ ਫਸਲ ਨਾਲੋਂ ਜ਼ਿਆਦਾ ਵੱਧਦੇ ਆ, ਫਸਲ ਨਾਲੋਂ ਜ਼ਿਆਦਾ ਵੱਧਦੇ ਆ। ਸਿਆਣਾ ਕਿਸਾਨ ਉਹਨਾਂ ਨੂੰ ਗੋਡੀ ਕਰਕੇ ਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਬਾਹਰ ਕੱਢਦਾ ਰਹਿੰਦਾ ਹੈ ਤਾਂ ਕਿ ਫਸਲ ਜਿਹੜੀ ਹੈ ਇਹ ਭਰਪੂਰ ਪੈਦਾ ਹੋਵੇ। ਸਾਡਾ ਜਿਹੜਾ ਮਨ ਹੈ ਨਾ, ਇਹ ਜ਼ਮੀਨ ਹੈ ਗੁਰੂ ਪਿਆਰਿਓ, ਸਮਝ ਲਓ। ਇਸ ਜ਼ਮੀਨ ਦੇ ਵਿੱਤੇ ਨਾਮ ਵੀ ਪਿਆ ਤੇ ਵਿਕਾਰ ਨਦੀਨ ਵੀ ਪਏ। ਅਸੀਂ ਨਦੀਨਾਂ ਨੂੰ ਪੁੱਟਣਾ ਹੈ, ਬਾਹਰ ਕੱਢਣਾ ਹੈ। ਨਾਮ ਨੂੰ ਗੁਰੂ ਪਿਆਰਿਓ ਜਿਹੜਾ ਹੈ ਉਹ ਪ੍ਰਫੁੱਲਤ ਕਰਨਾ ਹੈ। ਕਿਵੇਂ ਪ੍ਰਫੁੱਲਤ ਕਰਾਂਗੇ? ਜੇ ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਕਹਾਂਗੇ। ਰਸਨਾ ਤੋਂ ਵਾਹਿਗੁਰੂ ਕਹਿੰਦੇ ਆ, ਮਨ ਨੂੰ ਵੀ ਗੁਰੂ ਪਿਆਰਿਓ ਰਸਨਾ ਦੇ ਨਾਲ ਜੋੜਾਂਗੇ। ਇਹ ਨਹੀਂ ਕਿ ਇਕੱਲਾ ਰਸਨਾ ਵਾਹਿਗੁਰੂ ਵਾਹਿਗੁਰੂ, ਜੀਵ ਵਾਹਿਗੁਰੂ ਵਾਹਿਗੁਰੂ ਕਰੀ ਗਈ, ਮਨ ਵੀ ਗੁਰੂ ਪਿਆਰਿਓ ਜੀਵ ਦੇ ਨਾਲ ਜੁੜ ਜੇ। ਜਦੋਂ ਮਨ ਜੀਵ ਦੇ ਨਾਲ ਜੁੜ ਗਿਆ ਨਾ, ਸਮਝ ਲਓ ਗੁਰੂ ਪਿਆਰਿਓ, ਉਦੋਂ ਅੰਦਰਲਾ ਨਾਮ ਜਿਹੜਾ ਉਹ ਪ੍ਰਫੁੱਲਤ ਹੋਣਾ ਸ਼ੁਰੂ ਹੋ ਗਿਆ, ਨਦੀਨ ਮਰਨੇ ਸ਼ੁਰੂ ਹੋ ਗਏ, ਨਦੀਨ ਖਤਮ ਹੋਣੇ ਸ਼ੁਰੂ ਹੋ ਗਏ। ਫਿਰ ਸਾਰੇ ਪਦਾਰਥ ਮਿਲ ਜਾਣੇ ਆ, ਮਹਾਰਾਜ ਕਹਿੰਦੇ ਸਾਰੇ ਪਦਾਰਥ। ਮਹਾਰਾਜ ਜੁਗਤੀ ਤਾਂ ਬਹੁਤ ਵਧੀਆ ਦੱਸਦੇ ਤੁਸੀਂ, ਪਰ ਹੁਣ ਅੰਦਰ ਜਿਹੜਾ ਨਾਮ ਸਾਡੇ ਪਿਆ ਹੈ ਇਹਨੂੰ ਲਖੀਏ ਕਿਵੇਂ? ਮਹਾਰਾਜ ਕਹਿੰਦੇ ਭਾਈ ਸਹਾਇਤਾ ਦੀ ਲੋੜ ਹੈ, ਸਹਾਇਤਾ ਦੀ। ਕਿਹਦੀ ਸਹਾਇਤਾ ਦੀ ਲੋੜ ਹੈ? ਸਮਰੱਥ ਗੁਰੂ ਦੀ ਲੋੜ ਹੈ, ਪੂਰੇ ਗੁਰੂ ਦੀ ਲੋੜ ਹੈ। ਗੁਰੂ ਪਿਆਰਿਓ, ਪੂਰਾ ਗੁਰੂ ਅੰਦਰ ਪਏ ਹੋਏ ਨਾਮ ਨੂੰ ਲਿਖਾ ਸਕਦਾ, ਅਧੂਰਾ ਨਹੀਂ ਲਿਖਾ ਸਕਦਾ, ਕੱਚਾ ਨਹੀਂ ਲਿਖਾ ਸਕਦਾ। ਗੁਰੂ ਪਿਆਰਿਓ ਕੱਚਾ ਨਹੀਂ ਲਿਖਾ ਸਕਦਾ, ਅਧੂਰਾ ਨਹੀਂ ਲਿਖਾ ਸਕਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਾ, ਕਾਚੇ ਗੁਰ ਤੇ ਮੁਕਤ ਨਾ ਹੋਆ। ਕੱਚੇ ਗੁਰੂ ਤੋਂ ਕਦੇ ਕਲਿਆਣ ਨਹੀਂ ਮਿਲਦਾ ਹੈ, ਤਾਂ ਪੂਰਾ ਗੁਰੂ ਦ੍ਰਿੜ ਕਰਾਉਂਦਾ ਹੈ ਗੁਰੂ ਪਿਆਰਿਓ। ਦੂਜੀ ਪੰਕਤੀ ਚ ਮਹਾਰਾਜ ਫਿਰ ਇਹ ਸਾਨੂੰ ਸਮਝਾਉਂਦੇ ਆ, ਕੀ ਦੱਸਦੇ ਨੇ, ਧਿਆਨ ਦਿਓ। ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਇਹ ਰਹਾਉ ਦੀ ਪੰਕਤੀ ਹੈ ਦੂਸਰੀ। ਕਹਿੰਦੇ ਗੁਰ ਪੂਰਾ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਦ੍ਰਿੜ ਕਰਾਇਆ, ਜਿਹਨੂੰ ਵੀ ਕਰਾਇਆ। ਮਹਾਰਾਜ ਕਹਿੰਦੇ ਭਾਈ ਪੂਰੇ ਗੁਰੂ ਨੇ ਗੁਰ ਪੂਰਾ। ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਅਧੂਰਾ ਗੁਰੂ ਵੀ ਹੁੰਦਾ? ਮਹਾਰਾਜ ਨੇ ਪੂਰਾ ਵਿਸ਼ੇਸ਼ਣ ਲਾਇਆ ਕਿ ਪੂਰਾ ਗੁਰੂ, ਪੂਰਾ ਗੁਰੂ ਹੁੰਦਾ ਹੈ ਗੁਰੂ ਪਿਆਰਿਓ, ਅਧੂਰਾ ਗੁਰੂ ਵੀ, ਅਧੂਰਾ ਗੁਰੂ ਵੀ ਹੁੰਦਾ ਹੈ। ਤਾਂ ਹੀ ਮਹਾਰਾਜ ਨੇ ਗੁਰੂ ਪਿਆਰਿਓ ਪੂਰਾ ਵਿਸ਼ੇਸ਼ਣ ਲਾਇਆ, ਇੱਕ ਜਗ੍ਹਾ ਨਹੀਂ ਲਾਇਆ, ਬਾਣੀ ਚ ਕਈ ਜਗ੍ਹਾ ਗੁਰੂ ਪਿਆਰਿਓ ਗੁਰੂ ਦੇ ਨਾਲ ਪੂਰਾ ਸ਼ਬਦ ਲਾਇਆ। ਗੁਰਪੂਰੈ ਚਰਨੀ ਲਾਇਆ, ਗੁਰਪੂਰੈ ਕੀਤੀ ਪੂਰੀ, ਪੂਰੇ ਗੁਰ ਕਾ ਸੁਣ ਉਪਦੇਸ਼, ਬਹੁਤ ਸ਼ਬਦ ਆਉਂਦੇ ਨੇ ਬਾਣੀ ਚ ਜਿੱਥੇ ਗੁਰੂ ਦੇ ਨਾਲ ਪੂਰਾ ਸ਼ਬਦ ਲੱਗਿਆ। ਇਹਦਾ ਮਤਲਬ ਅਧੂਰਾ ਗੁਰੂ ਵੀ ਹੁੰਦਾ। ਤਾਂ ਮਹਾਰਾਜ ਸਾਨੂੰ ਬਾਣੀ ਚ ਦ੍ਰਿੜ ਕਰਾਉਂਦੇ ਆ ਵੀ ਪੂਰੇ ਗੁਰੂ ਨਾਲ ਜੁੜਨਾ ਹੈ ਪੁਰਖੋ, ਅਧੂਰੇ ਨਾਲ ਨਹੀਂ ਜੁੜਨਾ, ਕੱਚੇ ਨਾਲ ਨਹੀਂ ਜੁੜਨਾ, ਅਧੂਰੇ ਨਾਲ ਜੁੜਨਾ ਨਹੀਂ ਜੁੜਨਾ, ਪੂਰੇ ਨਾਲ ਜੁੜਨਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿਸੇ ਨੂੰ ਪੱਕਾ ਫਲ ਖਾਣਾ, ਇਹਦਾ ਮਤਲਬ ਕੱਚਾ ਵੀ ਹੁੰਦਾ, ਉਹ ਨਹੀਂ ਖਾ ਲੈਣਾ ਕਿਤੇ। ਜਦੋਂ ਅਸੀਂ ਕਹਿੰਦੇ ਹਾਂ ਨਾ ਕਿ ਭਾਈ ਚੰਗੇ ਰਾਹ ਜਾਣਾ, ਇਹਦਾ ਮਤਲਬ ਮਾੜਾ ਰਾਹ ਵੀ ਹੁੰਦਾ, ਮਾੜੇ ਰਾਹ ਨਹੀਂ ਪੈਣਾ। ਇਵੇਂ ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਹੈ, ਇਹਦਾ ਮਤਲਬ ਅਧੂਰੇ ਵੀ ਹੈਗੇ ਸੰਸਾਰ ਦੇ ਵਿੱਚ, ਉਹਨਾਂ ਦਾ ਨਹੀਂ ਸੁਣਨ ਲੱਗ ਜਾਣਾ। ਕਿਉਂ? ਕਿਉਂਕਿ ਉਹਨਾਂ ਦਾ ਉਪਦੇਸ਼ ਉਹਨਾਂ ਵਾਂਗੂ ਕੱਚਾ ਹੀ ਹੋਣਾ ਹੈ, ਪੱਕਾ ਨਹੀਂ ਹੋਣਾ ਹੈ। ਇਸ ਕਰਕੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਪੂਰੇ ਗੁਰੂ ਨੇ ਵਾਹਿਗੁਰੂ ਦਾ ਨਾਮ ਦ੍ਰਿੜ ਕਰਾਇਆ ਭਾਈ। ਤੇ ਜੇ ਨਾ ਜਪੀਏ ਮਹਾਰਾਜ, ਨਾ ਗੁਰੂ ਕੋਲੇ ਜਾਈਏ, ਨਾ ਗੁਰੂ ਕੋਲ ਬਹਿ ਕੇ ਨਾਮ ਦ੍ਰਿੜ ਕਰੀਏ, ਮਹਾਰਾਜ ਕਹਿੰਦੇ ਬਿਨ ਨਾਵੈ ਜੀਵਨ ਬਿਰਥਾ, ਫਿਰ ਬਿਨਾਂ ਨਾਮ ਤੋਂ ਤੁਹਾਡਾ ਜੀਵਨ ਬੇਕਾਰ ਹੈ ਭਾਈ, ਫਿਰ ਬੇਕਾਰ ਹੈ ਜੀਵਨ। ਜਿਹੋ ਜਿਹੇ ਸੰਸਾਰ ਦੇ ਵਿੱਚ ਜਾਨਵਰ ਜਿਉਂ ਜਾਂਦੇ ਆ, ਪਸ਼ੂ ਜਿਉਂ ਜਾਂਦੇ ਆ, ਪੰਛੀ ਜਿਉਂ ਜਾਂਦੇ ਆ, ਕੀੜੇ ਮਕੋਈ ਮਕੌੜੇ ਜਿਉਂ ਜਾਂਦੇ ਆ, ਇਵੇਂ ਜਿਉਂ ਕੇ ਤੁਸੀਂ ਚਲੇ ਜਾਓਗੇ ਭਾਈ। ਬਥੇਰੇ ਜਿਉਂ ਜਾਂਦੇ ਆ, ਬਥੇਰੇ ਜਿਉਂ ਕੇ ਚਲੇ ਗਏ, ਇਵੇਂ ਤੁਸੀਂ ਜਿਉਂ ਕੇ ਚਲੇ ਜਾਓਗੇ, ਕੀ ਫਰਕ ਪੈਂਦਾ? ਪਰ ਜੇ ਜੀਵਨ ਸਫਲਾ ਕਰਨਾ, ਜੇ ਜੀਵਨ ਸਫਲਾ ਕਰਨਾ, ਫਿਰ ਨਾਮ ਨਾਲ ਜੁੜਨਾ ਪਏਗਾ, ਫਿਰ ਬੰਦਗੀ ਵਾਲੇ ਪਾਸੇ ਆਉਣਾ ਪਏਗਾ। ਨਾਮ ਨਾਲ ਜੁੜਨ ਵਾਸਤੇ ਗੁਰੂ ਪੂਰੇ ਕੋਲੇ ਜਾਣਾ ਪਏਗਾ, ਪੂਰੇ ਗੁਰੂ ਦਾ ਬਣਨਾ ਪਏਗਾ, ਪੂਰੇ ਗੁਰੂ ਦਾ ਬਣਨ ਵਾਸਤੇ ਪੂਰੇ ਗੁਰੂ ਦੇ ਹੁਕਮ ਨੂੰ ਵੀ ਮੰਨਣਾ ਪਊਗਾ। ਜੇ ਅਸੀਂ ਪੂਰੇ ਗੁਰੂ ਦੇ ਬਣਨਾ ਹੈ ਨਾ, ਫਿਰ ਗੁਰੂ ਦਾ ਹੁਕਮ ਵੀ ਮੰਨਣਾ ਪਊਗਾ। ਇਹ ਨਹੀਂ ਹੋ ਸਕਦਾ ਗੁਰੂ ਪਿਆਰਿਓ ਆਖੀਏ ਗੁਰੂ ਦਾ ਹੁਕਮ ਤਾਂ ਨਹੀਂ ਮੰਨਦੇ, ਲੇਕਿਨ ਗੁਰੂ ਦੇ ਬਣਨਾ, ਗੁਰੂ ਦੇ ਬਣਨਾ, ਇਉਂ ਨਹੀਂ ਹੋ ਸਕਦਾ ਗੁਰੂ ਪਿਆਰਿਓ। ਜੇ ਗੁਰੂ ਦੇ ਬਣਨਾ ਤੇ ਫਿਰ ਗੁਰੂ ਦਾ ਹੁਕਮ ਤਾਂ ਮੰਨਣਾ ਹੀ ਪੈਣਾ। ਜੇ ਗੁਰੂ ਕਹਿੰਦਾ ਸਾਬਤ ਸੂਰਤ ਰਹੋ ਤੇ ਸਾਬਤ ਸੂਰਤ ਰਹਿਣਾ ਪੈਣਾ ਗੁਰੂ ਪਿਆਰਿਓ। ਜੇ ਗੁਰੂ ਕਹਿੰਦਾ ਨਸ਼ੇ ਪੱਤੇ ਸਭ ਛੱਡ ਦਿਓ, ਇਹ ਛੱਡਣੇ ਪੈਣੇ ਆ ਗੁਰੂ ਪਿਆਰਿਓ, ਛੱਡਣੇ ਪੈਣੇ ਆ। ਜੇ ਗੁਰੂ ਕਹਿੰਦਾ ਬੇਈਮਾਨੀ ਧੋਖਾ ਫਰੇਬ ਕਪਟ ਮਾੜਾ ਬੋਲਣਾ ਗੰਦਾ ਬੋਲਣਾ ਇਹ ਛੱਡ ਦਿਓ, ਇਹ ਛੱਡਣਾ ਪੈਣਾ ਗੁਰੂ ਪਿਆਰਿਓ। ਗਾਲਾਂ ਵੀ ਕੱਢੀਏ ਤੇ ਗੁਰੂ ਦੇ ਵੀ ਅਖਵਾਈਏ, ਨਸ਼ੇ ਵੀ ਕਰੀਏ ਤੇ ਗੁਰੂ ਦੇ ਵੀ ਅਖਵਾਈਏ, ਮੂੰਹ ਸਿਰ ਮਨਾ ਲਈਏ ਤੇ ਗੁਰੂ ਦੇ ਵੀ ਅਖਵਾਈਏ, ਇਹ ਦੋ ਗੱਲਾਂ ਨਹੀਂ ਹੋਣੀਆਂ ਗੁਰੂ ਪਿਆਰਿਓ। ਜੇ ਗੁਰੂ ਦੇ ਬਣਨਾ ਤੇ ਫਿਰ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਤਾਂ ਮੰਨਣੀ ਪਊਗੀ। ਜਿੰਨੀ ਕੁ ਸਮਰੱਥਾ ਗੁਰੂ ਬਖਸ਼ੇ ਓਨੀ ਕੁ ਤਾਂ ਗੁਰੂ ਪਿਆਰਿਓ ਮੰਨਣੀ ਚਾਹੀਦੀ ਹੈ, ਮੰਨ ਲੈਣੀ ਚਾਹੀਦੀ ਹੈ। ਜਦੋਂ ਗੁਰੂ ਦੇ ਬਣ ਗਏ, ਜਦੋਂ ਗੁਰੂ ਦੇ ਉਪਦੇਸ਼ਾਂ ਨੂੰ ਮੰਨਣ ਦਾ ਯਤਨ ਕਰਨ ਲੱਗ ਪਏ, ਤਾਂ ਮਹਾਰਾਜ ਕਹਿੰਦੇ ਫਿਰ ਪੂਰੇ ਗੁਰੂ ਨੇ ਨਾਮ ਦ੍ਰਿੜ ਕਰਾ ਦੇਣਾ। ਜੇ ਭਾਈ ਤੁਸੀਂ ਕਹਿੰਦੇ ਹੋ ਕਿ ਨਾ ਸਾਨੂੰ ਗੁਰੂ ਦੀ ਲੋੜ ਹੈ, ਨਾ ਸਾਨੂੰ ਨਾਮ ਦੀ ਲੋੜ ਹੈ, ਨਾ ਸਾਨੂੰ ਭਜਨ ਬੰਦਗੀ ਦੀ ਲੋੜ ਹੈ, ਨਾ ਸਾਨੂੰ ਸੇਵਾ ਦੀ ਲੋੜ ਹੈ, ਮਹਾਰਾਜ ਕਹਿੰਦੇ ਬਿਨ ਨਾਵੈ ਜੀਵਨ ਬਿਰਥਾ, ਫਿਰ ਭਾਈ ਤੁਹਾਡਾ ਜੀਵਨ ਬੇਕਾਰ ਹੈ, ਬਿਰਥਾ ਹੈ। ਬਿਨਾਂ ਨਾਮ ਤੋਂ ਤਾਂ ਜੀਵਨ ਬੇਕਾਰ ਹੈ, ਬਿਰਥਾ ਹੈ, ਕੋਈ ਫਾਇਦਾ ਨਹੀਂ ਹੈ, ਕਿਸੇ ਅਰਥ ਨਹੀਂ ਤੁਹਾਡਾ ਜੀਵਨ। ਜੇ ਕਿਸੇ ਅਰਥ ਕਰਨੇ ਤੇ ਤੁਹਾਨੂੰ ਪਰ ਉਪਕਾਰ ਸੇਵਾ ਸਿਮਰਨ ਭਜਨ ਬੰਦਗੀ ਤੇ ਸ਼ੁਭ ਗੁਰੂ ਪਿਆਰਿਓ ਬਚਨਾਂ ਨਾਲ ਚਿੱਤ ਜੋੜਨਾ ਪਏਗਾ, ਜੋੜਨਾ ਪਏਗਾ। ਅੱਜ ਗੁਰੂ ਦੇ ਅਖਵਾਉਣ ਵਾਲੇ ਤਾਂ ਬਹੁਤ ਹੈ ਗੁਰੂ ਪਿਆਰਿਓ, ਇੱਕ ਦੂਸਰੇ ਨਾਲੋਂ ਜ਼ਿਆਦਾ ਗੁਰੂ ਪਿਆਰਿਓ ਸਾਬਤ ਕਰਦੇ ਨੇ ਕਿ ਮੈਂ ਗੁਰੂ ਦਾ ਹੈ, ਬਾਕੀ ਤਾਂ ਸਾਰੇ ਐਂ ਤੁਰੇ ਫਿਰਦੇ ਨੇ। ਬਾਕੀਆਂ ਦੇ ਮਨ 'ਚ ਤਾਂ ਗੁਰੂ ਦਾ ਪਿਆਰ ਹੈ ਨਹੀਂ ਜਿੰਨਾ ਮੇਰੇ ਮਨ 'ਚ ਹੈ, ਅਤੇ ਨਸ਼ਾ ਉਹ ਵੀ ਕਰਨਾ ਹੈ, ਕੇਸਾਂ ਦੀ ਬੇਅਦਬੀ ਉਹ ਵੀ ਕਰਨੀ ਹੈ, ਗਾਲਾਂ ਉਹ ਵੀ ਕੱਢਣੀਆਂ, ਅਤੇ ਕਹਿਣਾ ਕਿ ਜਿੰਨਾ ਮੈਂ ਗੁਰੂ ਦੇ ਉੱਤੇ ਵਿਸ਼ਵਾਸ ਰੱਖਦਾ, ਮੈਂ ਗੁਰੂ 'ਤੇ ਭਰੋਸਾ ਕਰਦਾ, ਮੈਂ ਜਿੰਨਾ ਗੁਰੂ ਨੂੰ ਮੰਨਦਾ, ਉਹਨਾਂ ਕੋਈ ਨਹੀਂ ਮੰਨਦਾ ਹੈ। ਇਉਂ ਨਹੀਂ ਗੁਰੂ ਪਿਆਰੇ ਹੁੰਦਾ। ਮਹਾਰਾਜ ਕਹਿੰਦੇ ਭਾਈ ਪੁਰਖਾ, ਇਹ ਤਾਂ ਜੀਵਨ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਨੂੰ ਪਹਿਲਾਂ ਕਮਾਉਣਾ ਪੈਂਦਾ, ਫਿਰ ਗੁਰੂ ਦਾ ਸਿੱਖ ਬਣਦਾ ਹੈ। ਸੇਵਕ ਸਿੱਖ ਪੂਜਨ ਸਭ ਆਵਾ ਹੈ, ਸਭ ਗਾਵਾ ਹੈ, ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਉਹਦਾ ਗਾਉਣਾ ਸੁਣਨਾ ਪ੍ਰਵਾਨ ਹੈ ਜਿਹਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ। ਮਹਾਰਾਜ ਸਿੱਖ ਦੀ ਪਰਿਭਾਸ਼ਾ ਹੀ ਦੱਸਦੇ ਨੇ, ਕਹਿੰਦੇ ਸਿੱਖ ਹੈ ਹੀ ਉਹ ਜਿਹੜਾ ਗੁਰੂ ਦੇ ਆਖੇ ਲੱਗਦਾ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕੌਣ ਹੈ ਸਿੱਖ? ਜਿਹੜਾ ਗੁਰੂ ਦੇ ਭਾਣੇ ਨੂੰ ਮੰਨਦਾ, ਗੁਰੂ ਦੀ ਰਜ਼ਾ ਨੂੰ ਮੰਨਦਾ, ਗੁਰੂ ਦੇ ਆਖੇ ਲੱਗਦਾ। ਅਤੇ ਜਿਹੜਾ ਗੁਰੂ ਦੇ ਆਖੇ ਨਹੀਂ ਲੱਗਦਾ, ਅਤੇ ਸਿੱਖ ਕਾਹਦਾ? ਗੁਰੂ ਪਿਆਰਿਓ, ਜਿੰਨਾ ਮਰਜ਼ੀ ਕੋਠੇ ਚੜ੍ਹ ਕੇ ਰੌਲਾ ਪਾਈ ਜਾਏ, ਮੈਂ ਸਿੱਖ, ਮੈਂ ਸਿੱਖ, ਮੈਂ ਸਿੱਖ, ਉਹ ਗੁਰੂ ਪਿਆਰੀ ਉਹ ਗੁਰੂ ਦੀ ਨਜ਼ਰ 'ਚ ਸਿੱਖ ਨਹੀਂ ਹੋ ਸਕਦਾ। ਸੰਸਾਰ ਮੰਨਣ ਲੱਗ ਜੇ ਗੱਲ ਵੱਖਰੀ ਹੈ, ਪਰ ਗੁਰੂ ਦੀ ਦ੍ਰਿਸ਼ਟੀ 'ਚ ਸਿੱਖ ਉਹ ਹੈ ਜਿਹੜਾ ਤਨੋ ਮਨੋ ਧਨੋ ਗੁਰੂ ਨੂੰ ਮੰਨਦਾ। ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈਐ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਰਹਾਉ ਦੀ ਪੰਕਤੀ 'ਚ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਹੈ। ਸਮੁੱਚੇ ਸ਼ਬਦ ਵਿੱਚ ਕੀ ਦੱਸਦੇ ਹੈ ਗੁਰੂ ਪਿਆਰਿਓ, ਉਹ ਆਪਾਂ ਨੇ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰਨਾ ਹੈ। ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ, ਗੁਰੂ ਕੇ ਸ਼ਬਦ 'ਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰੇ ਮੇਰਾ ਮਾਥਾ।
ਜੈਤ ਸਰੀ ਰਾਗ ਦਾ ਨਾਂ ਹੈ ਗੁਰੂ ਪਿਆਰਿਓ, ਜੈਤ ਸਰੀ ਮਹੱਲਾ ਚੌਥਾ, ਧੰਨ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਦੇ ਵਿੱਚ ਗਾਉਣ ਦਾ ਨਿਰਦੇਸ਼ ਦਿੱਤਾ। ਚੌ ਪਦੇ, ਚਾਰ ਚਾਰ ਪਦਿਆਂ ਦਾ ਗੁਰੂ ਪਿਆਰਿਓ ਸ਼ਬਦ ਸ਼ੁਰੂ ਹੁੰਦੇ ਆ ਇੱਥੋਂ। ਆਰੰਭਤਾ ਦੇ ਵਿੱਚ ਮੰਗਲਾ ਚਰਨ ਹੈ, ਸੰਖੇਪ ਰੂਪ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਅਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਵਿਨਾਸੀ ਹੈ, ਗੁਰੂ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ। ਹੁਣ ਪਹਿਲੀ ਪੰਕਤੀ 'ਚ ਕੀ ਕਹਿੰਦੇ ਨੇ ਧਿਆਨ ਦਿਓ, ਕਹਿੰਦੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਦੋਂ ਗੁਰੂ ਪੂਰੇ ਦੇ ਬਣ ਗਏ ਨਾ, ਫਿਰ ਗੁਰੂ ਪੂਰੇ ਨੇ ਕੀ ਕੀਤਾ, ਗੁਰੂ ਪੂਰੇ ਨੇ ਮੱਥੇ 'ਤੇ ਹੱਥ ਰੱਖਿਆ। ਗੁਰ ਹਾਥ ਧਰਿਓ ਮੇਰਾ ਮਾਥਾ, ਗੁਰ ਗੁਰੂ ਨੇ ਹਾਥ ਧਰਿਓ, ਹੱਥ ਧਰਿਆ, ਕਿੱਥੇ ਧਰਿਆ? ਮੇਰਾ ਮਾਥਾ, ਮੇਰੇ ਮੱਥੇ ਦੇ ਉੱਤੇ। ਆ ਪਿਛਲੇ ਕੁਝ ਸਾਲ ਪਹਿਲਾਂ ਪੰਜਾਬ ਦੇ ਵਿੱਚ ਇੱਕ ਦੇਹਧਾਰੀ ਗੁਰੂ, ਬੜਾ ਗੁਰੂ ਪਿਆਰੀ ਜਿਹੜਾ ਸੀ, ਪ੍ਰਸਿੱਧ ਹੋਇਆ ਸੀ, ਸਾਡੇ ਲੋਕਾਂ ਨੇ ਪ੍ਰਸਿੱਧ ਕੀਤਾ ਸੀ। ਉਹਦੇ ਜਿਹੜੇ ਪ੍ਰਚਾਰਕ ਸੀ ਨਾ, ਚੇਲੇ ਚਪਟੇ, ਉਹ ਪਿੰਡਾਂ ਦੇ ਵਿੱਚ ਜਾ ਕੇ ਭੋਲੇ ਭਾਲੇ ਜਿਹੜੇ ਸਿੱਖ ਸੀ ਨਾ ਗੁਰੂ ਪਿਆਰੀ, ਉਹਨਾਂ ਨਾਲ ਗੱਲਾਂ ਕਰਦੇ, ਬਹਿਸਾਂ ਕਰਦੇ। ਉਹਨਾਂ ਨੂੰ ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਕਿਵੇਂ ਹੋ ਸਕਦੇ ਆ ਬਈ? ਗੁਰੂ ਤਾਂ ਸਰੀਰਧਾਰੀ ਹੁੰਦਾ ਹੈ, ਹੋ ਸਕਦਾ? ਆ ਦੇਖੋ, ਬਾਣੀ ਕਹਿੰਦੀ ਹੈ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਗੁਰੂ ਨੇ ਮੇਰੇ ਮੱਥੇ 'ਤੇ ਹੱਥ ਰੱਖਿਆ, ਮੇਰੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਜਿਹੜਾ ਰਤਨਾ ਵਰਗਾ ਵੱਸ ਗਿਆ। ਹੁਣ ਤੁਹਾਡਾ ਗੁਰੂ ਤੁਹਾਡੇ ਮੱਥੇ 'ਤੇ ਹੱਥ ਕਿਵੇਂ ਰੱਖੂਗਾ? ਉਹ ਤਾਂ ਸਰੀਰਧਾਰੀ ਗੁਰੂ ਰੱਖ ਸਕਦਾ, ਅਤੇ ਇਸ ਵੇਲੇ ਸਰੀਰਧਾਰੀ ਜਿਹੜਾ ਗੁਰੂ ਹੈ ਨਾ ਉਹ ਸਾਡਾ ਬਾਬਾ ਹੈ, ਸਾਡੇ ਬਾਬੇ ਨਾਲ ਜੁੜੋ। ਭੋਲੇ ਭਾਲੇ ਜਿਹੜੇ ਗੁਰੂ ਪਿਆਰੇ ਉਹ ਸਿੱਖ ਸੀ, ਉਹ ਸੋਚਦੇ ਵੀ ਗੱਲ ਤਾਂ ਠੀਕ ਹੈ, ਬਾਣੀ 'ਚ ਲਿਖਿਆ ਹੈ ਕਿ ਗੁਰ ਹੱਥ ਧਰਿਓ ਮੇਰਾ ਮਾਥਾ, ਮੇਰੇ ਮੱਥੇ 'ਤੇ ਗੁਰੂ ਨੇ ਹੱਥ ਰੱਖਿਆ। ਜਦੋਂ ਹੁਣ ਗੁਰੂ ਨੇ ਮੱਥੇ 'ਤੇ ਹੱਥ ਰੱਖਿਆ, ਗੁਰੂ ਦਾ ਮੱਥੇ 'ਤੇ ਉੱਤੇ ਹੱਥ ਰੱਖਣ ਦਾ ਮਤਲਬ ਹੈ ਗੁਰੂ ਪਿਆਰੇ ਗੁਰੂ ਦੀ ਬਖਸ਼ਿਸ਼। ਬੰਦਾ ਇੱਕ ਸ਼ਹਿਰ ਜਾਂਦਾ ਹੈ, ਉੱਥੇ ਜਾ ਕੇ ਕਹਿੰਦਾ ਹੈ ਕਿਸੇ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ, ਉੱਥੇ ਜਾ ਕੇ ਕਹਿੰਦਾ ਮੈਨੂੰ ਨਹੀਂ ਪਰਵਾਹ, ਮੇਰੇ ਸਿਰ 'ਤੇ ਤਾਂ ਮੇਰੇ ਪਿਓ ਦਾ ਹੱਥ ਹੈ। ਹੁਣ ਉਹਦਾ ਪਿਓ ਤਾਂ ਬੈਠਾ ਹੁੰਦਾ 100 ਕਿਲੋਮੀਟਰ ਘਰੇ, ਹੁਣ ਉਹ 100 ਕਿਲੋਮੀਟਰ ਘਰੇ ਬੈਠਾ ਪਿਓ ਜਿਹੜਾ ਆਪਦਾ ਹੱਥ ਉਹਦੇ ਮੱਥੇ 'ਤੇ ਨਾਲ ਨਾਲ ਰੱਖ ਕੇ ਤੁਰਿਆ ਫਿਰਦਾ। ਮੈਂ ਨਹੀਂ ਕਿਸੇ ਤੋਂ ਡਰਦਾ, ਮੇਰੇ ਸਿਰ ਦੇ ਉੱਤੇ ਤਾਂ ਸਰਕਾਰ ਦਾ ਹੱਥ ਹੈ। ਹੁਣ ਸਰਕਾਰ ਜਿਹੜੀ ਹੈ ਇਹ ਹੱਥ ਰੱਖ ਕੇ ਤੁਰੀ ਫਿਰਦੀ ਹੁੰਦੀ ਹੈ ਬੰਦੇ ਦੇ ਮੱਥੇ 'ਤੇ, ਮਤਲਬ ਕੀ ਹੁੰਦਾ? ਮਤਲਬ ਹੁੰਦਾ ਕਿ ਮੈਨੂੰ ਸਰਕਾਰ ਦੀ ਸਪੋਰਟ ਹੈ, ਮੈਨੂੰ ਮੇਰੇ ਪਿਤਾ ਦੀ ਸਪੋਰਟ ਹੈ। ਇਵੇਂ ਜਦੋਂ ਪਾਤਸ਼ਾਹ ਕਹਿੰਦੇ ਆ ਨਾ ਗੁਰ ਹੱਥ ਧਰਿਓ ਮੇਰਾ ਮਾਥਾ, ਇੱਥੇ ਦਾ ਭਾਵ ਹੈ ਕਿ ਮੇਰੇ ਮੱਥੇ ਉੱਤੇ ਮੇਰੇ ਗੁਰੂ ਦਾ ਹੱਥ ਹੈ, ਭਾਵ ਮੇਰੇ ਸਿਰ ਦੇ ਉੱਤੇ ਮੇਰੇ ਗੁਰੂ ਦੀ ਬਖਸ਼ਿਸ਼ ਹੈ। ਤੇ ਜਦੋਂ ਮੇਰੇ ਸਿਰ ਦੇ ਉੱਤੇ ਮੇਰੇ ਗੁਰੂ ਦੀ ਬਖਸ਼ਿਸ਼ ਹੋਈ, ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਮੇਰੇ ਹਿਰਦੇ ਦੇ ਵਿੱਚ ਉਹ ਨਾਮ ਵਸ ਗਿਆ ਜਿਹੜਾ ਰਤਨਾਂ ਦੇ ਭਾਂਤੀ ਬੇਸ਼ੁਮਾਰ ਕੀਮਤੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ, ਮੇਰੇ ਹਿਰਦੇ ਦੇ ਵਿੱਚ ਉਹ ਨਾਮ ਵਸ ਗਿਆ ਜਿਹੜਾ ਰਤਨਾਂ ਦੇ ਭਾਂਤੀ ਕੀਮਤੀ ਹੈ। ਵਸਿਆ ਕਦੋਂ? ਗੁਰ ਹੱਥ ਧਰਿਓ ਮੇਰਾ ਮਾਥਾ, ਜਦੋਂ ਗੁਰੂ ਨੇ ਮੇਰੇ ਮੱਥੇ ਦੇ ਉੱਤੇ ਹੱਥ ਰੱਖਿਆ, ਭਾਵ ਜਦੋਂ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਬਖਸ਼ਿਸ਼ ਕੀਤੀ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਗੁਰੂ ਪਿਆਰੇ ਉਹ ਕਿਰਪਾ ਕਰਦੇ ਆ, ਉਹਨਾਂ ਦੀ ਬਖਸ਼ਿਸ਼ ਮੱਥੇ 'ਤੇ ਹੱਥ ਹੀ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਪਹਿਲੀ ਪੰਕਤੀ 'ਚ ਦੱਸਦੇ ਨੇ,
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ।
ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਫਿਰ ਕੀ ਹੋਇਆ? ਜਦੋਂ ਗੁਰੂ ਨੇ ਮੱਥੇ 'ਤੇ ਹੱਥ ਰੱਖਿਆ, ਗੁਰੂ ਨੇ ਬਖਸ਼ਿਸ਼ ਕੀਤੀ, ਹਿਰਦੇ ਦੇ ਵਿੱਚ ਰਤਨ ਨਾਮ ਜਿਹੜਾ ਉਹ ਵਸ ਗਿਆ, ਫਿਰ ਕੀ ਹੋਇਆ? ਕਹਿੰਦੇ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਕਿਲ ਬਿਖ। ਕਿਲ ਬਿਖ ਕਹਿੰਦੇ ਨੇ ਗੁਰੂ ਪਿਆਰਿਓ ਪਾਪਾਂ ਨੂੰ। ਕਹਿੰਦੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਤੇ ਉਹਨਾਂ ਪਾਪਾਂ ਤੋਂ ਪੈਦਾ ਹੋਣ ਵਾਲੇ ਦੁੱਖ, ਇਹ ਸਾਰੇ ਲਹਿ ਗਏ ਭਾਈ, ਸਾਰੇ ਲਹਿ ਗਏ। ਮੁਕਦੀ ਗੱਲ ਕੀ? ਕਹਿੰਦੇ ਗੁਰਨਾਮ ਦਿਓ, ਗੁਰੂ ਨੇ ਨਾਮ ਦੇਤਾ, ਰਿਨ ਲਾਥਾ, ਸਾਡਾ ਤਾਂ ਕਰਜ਼ਾ ਹੀ ਲਹਿ ਗਿਆ, ਸਾਰਾ ਕਰਜ਼ਾ ਹੀ ਲਹਿ ਗਿਆ। ਕਰਜ਼ਾ ਕਾਹਦਾ ਗੁਰੂ ਪਿਆਰਿਓ? ਜਨਮ ਜਨਮ ਕੇ ਕਿਲ ਬਿਖ, ਜਨਮਾਂ ਜਨਮਾਂਤਰਾਂ ਦੇ ਪਾਪਾਂ ਦਾ ਕਰਜ਼ਾ, ਪਾਪਾਂ ਦਾ ਭਾਰ, ਕਰਜ਼ਾ ਭਾਰ ਹੀ ਹੁੰਦਾ ਨਾ ਗੁਰੂ ਪਿਆਰਿਓ। ਕਿਸੇ ਸਿਰ ਕਰਜ਼ਾ ਚੜਿਆ ਹੋਵੇ, ਕਹਿੰਦਾ ਭਾਰ ਬਹੁਤ ਹੈ ਸਿਰ 'ਤੇ, ਸਿਰ 'ਤੇ ਭਾਰ ਬਹੁਤ ਹੈ। ਪਾਪ ਵੀ ਗੁਰੂ ਪਿਆਰਿਓ ਕਰਜ਼ਾ ਹੀ ਹੈ, ਪਾਪ ਵੀ ਭਾਰ ਹੀ ਹੈ। ਮਹਾਰਾਜ ਕਹਿੰਦੇ ਇਹ ਰਿਣ ਜਿਹੜਾ, ਰਿਣ ਰਿਣ ਦਾ ਮਤਲਬ ਹੈ ਕਰਜ਼ਾ, ਪਾਪ, ਭਾਰ, ਇਹ ਲੈ ਗਿਆ। ਕਦੋਂ ਲੈ ਗਿਆ? ਗੁਰ ਨਾਮ ਦਿਓ, ਜਦੋਂ ਗੁਰੂ ਨੇ ਨਾਮ ਦੇਤਾ, ਜਦੋਂ ਗੁਰੂ ਨੇ ਨਾਮ ਦੇਤਾ ਸਾਰਾ ਹੀ ਕਰਜ਼ਾ ਲੈ ਗਿਆ। ਜਨਮਾਂ ਜਨਮਾਂਤਰਾਂ ਦੇ ਪਾਪ ਤੇ ਪਾਪਾਂ ਤੋਂ ਪੈਦਾ ਹੋਣ ਵਾਲੇ ਦੁੱਖ, ਇਹ ਸਾਰੇ ਖਤਮ ਹੋ ਗਏ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਉਹੀ ਰਹਾਉ ਦੀ ਪੰਕਤੀ ਹੈ ਜਿਹਦੀ ਵਿਚਾਰ ਆਪਾਂ ਸੁਣੀ ਹੈ। ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਆਪਣੇ ਮਨਾਂ ਨੂੰ ਸੰਬੋਧਨ ਕਰਿਆ ਕਰੋ, ਆਖਿਆ ਕਰੋ ਮੇਰੇ ਮਨ ਭਜ ਰਾਮ ਨਾਮ। ਹੇ ਮੇਰੇ ਮਨ, ਤੂੰ ਵਾਹਿਗੁਰੂ ਦਾ ਨਾਮ ਜਪ, ਸਭ ਅਰਥਾ, ਇਹ ਸਾਰੇ ਪਦਾਰਥ ਦੇ ਨਾਲ ਹੈ।
ਗੁਰਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਗੁਰਪੂਰੈ, ਪੂਰੇ ਗੁਰੂ ਨੇ ਹਰ ਨਾਮ ਦ੍ਰਿੜਾਇਆ, ਜਦੋਂ ਵਾਹਿਗੁਰੂ ਦਾ ਨਾਮ ਦ੍ਰਿੜਾਇਆ ਤਾਂ ਜੀਵਨ ਸਫਲਾ ਹੋ ਗਿਆ, ਤੇ ਜਿਨ੍ਹਾਂ ਨੇ ਦ੍ਰਿੜ ਨਹੀਂ ਕੀਤਾ ਜਾਂ ਨਹੀਂ ਕਰਦੇ ਉਹਨਾਂ ਨੂੰ ਮਹਾਰਾਜ ਕਹਿੰਦੇ ਬਿਨ ਨਾਵੈ ਜੀਵਨ ਬਿਰਥਾ, ਬਿਨਾਂ ਨਾਮ ਤੋਂ ਜੀਵਨ ਭਾਈ ਬਿਰਥ ਹੈ, ਕਿਸੇ ਅਰਥ ਨਹੀਂ ਹੈ।
ਰਹਾਉ ਬਿਨ ਗੁਰ ਮੂੜ, ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ।
ਬਿਨ ਗੁਰ ਮੂੜ ਭਏ ਹੈ ਮਨ ਮੁਖ, ਮਨ ਦੀ ਮਰਜ਼ੀ ਕਰਨ ਵਾਲੇ, ਮਨਮੁੱਖ ਦਾ ਅਰਥ ਹੈ ਜਿਹੜੇ ਆਪਣੇ ਮਨ ਦੀ ਮਰਜ਼ੀ ਕਰਦੇ ਨੇ। ਮਨ ਨੇ ਕੀਤਾ ਆਹ ਖਾਣਾ ਖਾ ਲਿਆ, ਮਨ ਨੇ ਕੀਤਾ ਆਹ ਪੀਣਾ ਪੀ ਲਿਆ, ਇਹ ਨਹੀਂ ਦੇਖਿਆ ਵੀ ਇਹ ਖਾਣਾ ਪੀਣਾ ਸਾਡੇ ਲਈ ਚੰਗਾ ਹੈਗਾ ਕਿ ਨਹੀਂ ਹੈਗਾ। ਮਨ ਨੇ ਕਿਹਾ ਆਹ ਬੋਲਣਾ ਬੋਲਤਾ, ਇਹ ਨਹੀਂ ਦੇਖਿਆ ਕਿ ਇਹ ਸਾਡੇ ਬੋਲਣ ਦੇ ਨਾਲ ਕਿਸੇ ਦਾ ਦਿਲ ਦੁਖਿਆ ਹੋਣਾ, ਸਾਡੇ ਬੋਲਣ ਦੇ ਨਾਲ ਕਿਸੇ ਦੀ ਰੂਹ ਕੰਬੀ ਹੋਣੀ ਹੈ, ਕਿਸੇ ਦੀ ਆਤਮਾ ਤੜਪੀ ਹੋਣੀ ਹੈ, ਕਿਸੇ ਦਾ ਮਨ ਤੜਪਿਆ ਹੋਣਾ, ਬਸ ਬੋਲਤਾ ਕਿਉਂ? ਮਨ ਨੇ ਕਿਹਾ। ਭਾਈ ਇਹ ਮਨਮੁੱਖਾਂ ਦੀ ਨਿਸ਼ਾਨੀ ਹੈ, ਇਹ ਮਨਮੁੱਖਾਂ ਦੀ ਨਿਸ਼ਾਨੀ ਹੈ ਵੀ ਜੋ ਮਨ ਨੇ ਕਹਿਤਾ ਉਹ ਕਰ ਲਿਆ। ਗੁਰੂ ਪਿਆਰਿਓ, ਇਹ ਨਹੀਂ ਦੇਖਿਆ ਕਿ ਉਹ ਕੀਤਾ ਜਿਹੜਾ ਯੋਗ ਵੀ ਹੈਗਾ ਕਿ ਨਹੀਂ ਯੋਗ ਹੈਗਾ, ਇਹ ਮਨਮੁੱਖਾਂ ਦੀ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਨੇ, ਕਹਿੰਦੇ ਬਿਨ ਗੁਰ ਮੂੜ ਭਏ ਹੈ ਮਨਮੁੱਖ, ਬਿਨਾਂ ਗੁਰੂ ਦੀਖਿਆ ਤੋਂ, ਬਿਨਾਂ ਗੁਰੂ ਉਪਦੇਸ਼ ਤੋਂ, ਬਿਨਾਂ ਗੁਰੂ ਕਲਾ ਤੋਂ ਮਨਮੁੱਖ ਜਿਹੜੇ ਨੇ ਉਹ ਮੂਰਖ ਹੋਏ ਪਏ ਨੇ। ਮੂਰਖ, ਮੂੜ ਦਾ ਮਤਲਬ ਹੀ ਹੈ ਮੂਰਖ। ਆ ਜਿਹੜੇ ਮਨ ਦੀ ਮਰਜ਼ੀ ਕਰਦੇ ਨੇ, ਇਹ ਬਿਨਾਂ ਪਰਮੇਸ਼ਵਰ ਦੇ ਨਾਮ ਤੋਂ, ਬਿਨਾਂ ਗੁਰੂ ਦੀ ਸਿੱਖਿਆ ਤੋਂ ਮੂਰਖਾਂ ਵਾਂਗ ਅੱਲ ਬਲੱਲੀਆਂ ਮਾਰਦੇ ਤੁਰੇ ਫਿਰਦੇ ਨੇ। ਤੇ ਮੋਹ ਮਾਇਆ ਨਿਤ ਫਾਥਾ, ਤੇ ਨਿਤ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ। ਫਾਥਾ ਦਾ ਮਤਲਬ ਹੈ ਫਸੇ ਹੋਏ ਨੇ ਭਾਈ, ਮਾਇਆ ਦੇ ਮੋਹ 'ਚ ਫਸੇ ਨੇ। ਮਾਇਆ ਦਾ ਮੋਹ ਕੀ ਹੈ ਗੁਰੂ ਪਿਆਰਿਓ? ਪੈਸੇ ਦਾ ਮੋਹ, ਇਕੱਲੇ ਪੈਸੇ ਦਾ ਮੋਹ ਮਾਇਆ ਦਾ ਮੋਹ ਨਹੀਂ ਹੈ ਗੁਰੂ ਪਿਆਰਿਓ, ਆਪਦੇ ਸਰੀਰ ਦਾ ਮੋਹ ਵੀ ਮਾਇਆ ਦਾ ਮੋਹ ਹੈ। ਜਿਹੜਾ ਆਪਦੇ ਸਰੀਰ ਦਾ ਮੋਹ ਕਰਦਾ ਨਾ, ਸਰੀਰ ਨੂੰ ਸੰਭਾਲ ਕੇ ਰੱਖਦਾ, ਮਰਨਾ ਜਾਵਾਂ ਮੈਂ ਕਿਤੇ, ਡਿੱਗ ਨਾ ਪਵਾਂ ਕਿਤੇ, ਟੁੱਟ ਨਾ ਜਾਵਾਂ ਕਿਤੇ, ਖਤਮ ਨਾ ਹੋ ਜਾਵਾਂ ਕਿਤੇ, ਰੋਗੀ ਨਾ ਹੋ ਜਾਵਾਂ, ਇਹ ਵੀ ਮਾਇਆ ਦਾ ਮੋਹ ਹੀ ਹੈ। ਪਰਿਵਾਰ ਦਾ ਮੋਹ, ਕਾਰੋਬਾਰ ਦਾ ਮੋਹ, ਇਹ ਸਾਰਾ ਮਾਇਆ ਦਾ ਮੋਹ ਹੈ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਇਹ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਨੇ ਜਿਹੜੇ ਗੁਰੂ ਦੇ ਉਪਦੇਸ਼ਾਂ, ਗੁਰੂ ਦੀ ਸਿੱਖਿਆ ਤੋਂ ਬਿਨਾਂ ਮਨਮੁੱਖ ਮੂਰਖਾਂ ਵਾਂਗ ਹੋਏ ਪਏ ਨੇ। ਇਹ ਪਾਤਸ਼ਾਹ ਦੱਸਦੇ ਨੇ,
ਤਿੰਨ ਸਾਧੂ ਚਰਨ ਨਾ ਸੇਵੇ ਕਾਬੂ, ਤਿੰਨ ਸਭ ਜਨਮ ਅਕਾਥਾ।
ਇਹੋ ਜਿਹੜੇ ਮਨਮੁੱਖ ਤੇ ਮੂਰਖ ਕਿਸਮ ਦੇ ਲੋਕ ਹੈ ਨਾ ਗੁਰੂ ਪਿਆਰਿਓ, ਮਹਾਰਾਜ ਕਹਿੰਦੇ ਤਿੰਨ ਸਾਧੂ ਚਰਨ ਨਾ ਸੇਵੇ ਕਾਬੂ, ਇਹਨਾਂ ਨੇ ਕਦੇ ਵੀ ਸਾਧੂ ਦੇ ਚਰਨਾਂ ਨੂੰ ਨਹੀਂ ਸੇਵਿਆ। ਸਾਧੂ ਕੌਣ ਗੁਰੂ ਪਿਆਰਿਓ? ਜਿਹੜਾ ਆਪ ਬੰਦਗੀ ਕਰਦਾ, ਬੰਦਗੀ ਕਰਵਾਉਂਦਾ, ਜਿਹੜਾ ਮੋਹ ਮਾਇਆ ਤੋਂ ਰਹਿਤ ਹੈ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠਿਆ, ਤੇ ਇਹੋ ਜਿਹਾ ਸਾਧੂ ਕਿੱਥੇ ਲੱਭੀਏ? ਸਿੱਖਾਂ ਨੂੰ ਲੱਭਣ ਦੀ ਲੋੜ ਨਹੀਂ ਗੁਰੂ ਪਿਆਰਿਓ, ਸਿੱਖਾਂ ਕੋਲੇ ਤਾਂ ਗੁਰੂ ਸਾਧੂ ਹੈਗਾ। ਧੰਨ ਗੁਰੂ ਨਾਨਕ ਸਾਹਿਬ ਤੋਂ ਵੱਡਾ ਸਾਧੂ ਕਿਹੜਾ ਗੁਰੂ ਪਿਆਰਿਓ ਸੰਸਾਰ ਦੇ ਅੰਦਰ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਸਾਧੂ ਕਿਹੜਾ ਜਗਤ ਦੇ ਅੰਦਰ? ਧੰਨ ਗੁਰੂ ਰਾਮਦਾਸ ਮਹਾਰਾਜ ਤੋਂ ਵੱਡਾ ਸਾਧੂ ਕਿਹੜਾ ਜਗਤ ਦੇ ਅੰਦਰ? ਮਹਾਰਾਜ ਉਹ ਸਾਧੂ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਵੱਡੇ ਸਾਧੂ, ਦਸੇ ਪਾਤਸ਼ਾਹੀਆਂ ਵੱਡੇ ਸਾਧੂ ਹੋਈਆਂ ਨੇ, ਤੇ ਅੱਜ ਕਿੱਥੇ ਹੋ? ਉਹਨਾਂ ਦੀ ਬਾਣੀ ਉਹਨਾਂ ਦਾ ਸਰੂਪ ਹੈ। ਜੇ ਉਹ ਸਾਧੂ ਹੈ ਤੇ ਉਹਨਾਂ ਦੀ ਬਾਣੀ ਵੀ ਸਾਧੂ ਤੋਂ ਘੱਟ ਥੋੜੀ ਹੈ, ਗੁਰੂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬਿਨਾਂ ਸਾਧੂ ਦੇ ਚਰਨਾਂ ਨੂੰ ਸੇਵਿਆਂ, ਕਹਿੰਦੇ ਭਾਈ ਪੁਰਖੋ, ਜਨਮ ਵਿਅਰਥ ਹੋ ਜਾਂਦਾ ਹੈ। ਤੇ ਜਿਹੜੇ ਮਨਮੁੱਖ ਲੋਕ ਹੈ ਨਾ, ਮੂਰਖ ਲੋਕ ਹੈ, ਇਹਨਾਂ ਨੇ ਕਦੇ ਗੁਰੂ ਨੂੰ ਨਹੀਂ ਸੇਵਿਆ, ਕਰੇ ਕਿਸੇ ਸਤਿਪੁਰਖ ਨੂੰ ਨਹੀਂ ਸੇਵਿਆ। ਤਿੰਨ ਸਭ ਜਨਮ ਅਕਾਥਾ, ਤੇ ਇਹਨਾਂ ਦਾ ਸਾਰਾ ਹੀ ਜਨਮ ਫਿਰ ਅਕਾਰਥ ਚਲਾ ਜਾਂਦਾ ਹੈ, ਵਿਅਰਥ ਚਲਾ ਜਾਂਦਾ ਹੈ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਜਨਮ ਸਨਾਥਾ।
ਦੇਖੋ ਗੁਰੂ ਪਿਆਰੀ, ਇੱਕ ਪੰਕਤੀ ਚ ਕਹਿੰਦੇ ਨੇ ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ, ਤੇ ਦੂਜੀ ਪੰਕਤੀ ਚ ਕਹਿੰਦੇ ਜਿਨ ਸਾਧੂ ਚਰਨ ਸਾਧ ਪਗ ਪਰ ਸੇਵੇ। ਜਿਨ੍ਹਾਂ ਨੇ ਨਹੀਂ ਸੇਵੇ, ਜਿਨ੍ਹਾਂ ਨੇ ਸੇਵੇ, ਗੁਰੂ ਸਾਧੂ ਦੇ ਚਰਨਾਂ ਨੂੰ ਜਿਨ੍ਹਾਂ ਨੇ ਪਰਸਿਆ ਤੇ ਜਿਨ੍ਹਾਂ ਨੇ ਨਹੀਂ ਪਰਸਿਆ। ਜਿਨ੍ਹਾਂ ਨੇ ਨਹੀਂ ਪਰਸਿਆ ਉਹ ਤਾਂ ਮਨਮੁੱਖ ਹੈ, ਮੂਰਖ ਹੈ, ਤੇ ਮਹਾਰਾਜ ਜਿਨ੍ਹਾਂ ਨੇ ਪਰਸਿਆ, ਕਹਿੰਦੇ ਤਿੰਨ ਸਫਲੇ ਉਹ ਜਨਮ ਸਨਾਥਾ। ਜਿਨ੍ਹਾਂ ਨੇ ਪਰਸਿਆ ਤਿੰਨ ਸਫਲੇ ਉਹ ਜਨਮ ਸਨਾਥਾ, ਤੇ ਜਿਨ੍ਹਾਂ ਨੇ ਨਹੀਂ ਪਰਸਿਆ, ਕਹਿੰਦੇ ਤਿੰਨ ਸਭ ਜਨਮ ਅਕਾਥਾ। ਇੱਕ ਸਨਾਥ, ਇੱਕ ਅਕਾਥਾ। ਸਨਾਥਾ ਦਾ ਮਤਲਬ ਹੈ ਸਕਾਰਥ, ਤੇ ਅਕਾਥਾ ਦਾ ਮਤਲਬ ਹੈ ਬੇਕਾਰ, ਅਕਾਰਥ। ਜਿਨ੍ਹਾਂ ਨੇ ਸੇਵਿਆ ਗੁਰੂ ਨੂੰ, ਕੋਈ ਬੰਦਗੀ ਵਾਲੇ ਸਾਧੂ ਨੂੰ, ਕੋਈ ਭਗਤੀ ਵਾਲੇ ਸਾਧੂ ਨੂੰ ਸੇਵਿਆ, ਕਹਿੰਦੇ ਤਿੰਨਾਂ ਦਾ ਜਨਮ ਤਾਂ ਹੈ ਸਨਾਥਾ, ਤੇ ਜਿਨ੍ਹਾਂ ਨੇ ਨਹੀਂ ਸੇਵਿਆ ਉਹਨਾਂ ਦਾ ਜਨਮ ਹੈ ਅਕਾਥਾ। ਜਿਨ੍ਹਾਂ ਨੇ ਸੇਵਿਆ ਉਹ ਗੁਰਮੁਖ ਹੈ, ਜਿਨ੍ਹਾਂ ਨੇ ਨਹੀਂ ਸੇਵਿਆ ਉਹ ਮਨਮੁਖ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਪਿਆਰਿਓ ਸਾਨੂੰ ਸਮਝਾਉਂਦੇ ਨੇ।
ਮੋਹ ਕਉ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ।
ਮਹਾਰਾਜ ਅਸੀਂ ਕੀ ਕਰੀਏ? ਧੰਨ ਗੁਰੂ ਰਾਮਦਾਸ ਮਹਾਰਾਜ ਸਾਨੂੰ ਕਹਿੰਦੇ ਹੈ, ਕਹਿੰਦੇ ਭਾਈ ਸਿੱਖੋ, ਤੁਸੀਂ ਜੇ ਹੋਰ ਕੁਝ ਨਹੀਂ ਨਾ ਕਰ ਸਕਦੇ, ਇੱਕ ਅਰਦਾਸ ਕਰੋ, ਅਰਦਾਸ ਕਰਿਆ ਕਰੋ ਕਹਿੰਦੇ। ਤੇ ਅਰਦਾਸ ਕਰਨੀ ਕਿਵੇਂ ਹੈ ਇਹ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੱਸਦੇ ਨੇ। ਕਹਿੰਦੇ ਤੁਸੀਂ ਅਰਦਾਸ ਕਰਨੀ ਹੈ ਤੇ ਅਰਦਾਸ ਦੇ ਵਿੱਚ ਤੁਸੀਂ ਇਹ ਸ਼ਬਦ ਕਹਿਣੇ ਹੈ ਕਿ ਹਰ ਦਇਆ ਧਾਰ ਜਗਨਨਾਥਾ। ਹੁਣ ਜਗਨਨਾਥਾ ਦਾ ਮਤਲਬ ਕੀ ਹੈ ਗੁਰ ਪਿਆਰਿਓ? ਨਾਥ ਦਾ ਮਤਲਬ ਹੈ ਮਾਲਕ ਤੇ ਜਗਨਨਾਥ ਦਾ ਮਤਲਬ ਹੈ ਜੱਗ ਦਾ ਮਾਲਕ। ਹੁਣ ਜੱਗ ਦਾ ਮਾਲਕ ਗੁਰ ਪਿਆਰਿਓ ਕਿਸੇ ਮੂਰਤੀ ਚ ਸਥਾਪਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਤਾਂ ਸਾਰੇ ਜੱਗ ਦਾ ਮਾਲਕ ਹੈ, ਸਾਰੇ ਜੱਗ ਦਾ, ਸਾਰੇ ਗ੍ਰਹਿਆਂ ਦਾ, ਸਾਰੀਆਂ ਧਰਤੀਆਂ ਦਾ, ਸਾਰੇ ਪਤਾਲਾਂ ਦਾ, ਸਾਰੇ ਲੋਕਾਂ ਦਾ ਮਾਲਕ ਹੈ। ਉਹਨੂੰ ਕਿਸੇ ਮੂਰਤੀ ਚ ਸਥਾਪਿਤ ਨਹੀਂ ਕੀਤਾ ਜਾ ਸਕਦਾ। ਉਹ ਤਾਂ ਅਕਾਲ ਪੁਰਖ ਹੈ, ਉਹ ਤਾਂ ਵਾਹਿਗੁਰੂ ਹੈ, ਉਹ ਤਾਂ ਰਾਮ ਹੈ, ਸਾਰੇ ਸੰਸਾਰ ਚ ਵਿਆਪਕ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਤੁਸੀਂ ਕਹਿਣਾ ਹੈ ਕਿ ਹੇ ਜਗਨਨਾਥ, ਹੇ ਜਾਰੇ ਜੱਗ ਦੇ ਮਾਲਕ ਵਾਹਿਗੁਰੂ, ਦਇਆ ਧਾਰ ਸਾਡੇ ਤੇ ਦਇਆ ਧਾਰਨ ਕਰ, ਦਇਆ ਧਾਰਨ ਕਰ। ਹੁਣ ਗੁਰੂ ਪਿਆਰਿਓ ਜਦੋਂ ਅਸੀਂ ਇਹ ਗੱਲ ਕਹਾਂਗੇ ਅਕਾਲ ਪੁਰਖ ਨੂੰ ਕਿ ਹੇ ਜੱਗ ਦੇ ਮਾਲਕ, ਹੇ ਵਾਹਿਗੁਰੂ ਸਾਡੇ ਤੇ ਦਇਆ ਧਾਰ, ਤੇ ਉਹ ਜੇ ਵਾਹਿਗੁਰੂ ਆਖੇ ਸਾਨੂੰ ਵੀ ਕਿਉਂ ਭਾਈ, ਕਾਹਦੇ ਵਾਸਤੇ ਦਇਆ ਕਰੀਏ ਤੁਹਾਡੇ ਤੇ, ਕੀ ਹੱਕ ਹੈ ਤੁਹਾਡਾ ਦਇਆ ਤੇ? ਤੇ ਫਿਰ ਤੁਸੀਂ ਆਖੋ ਕਿ ਮੋਕਾ ਉਹ ਕੀਜੈ ਦਾਸ ਦਾਸ ਦਾਸਨ ਕੋ। ਮਹਾਰਾਜ ਤੇਰੀ ਸ਼ਰਨ ਚ ਆਇਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਡੇ ਤੇ ਦਇਆ ਧਾਰ, ਕਿਉਂਕਿ ਤੇਰੀ ਸ਼ਰਨ ਚ ਆਏ ਹਾਂ। ਚਾਹੀਦਾ ਕੀ ਹੈ? ਕਹਿੰਦੇ ਮੋਹ ਕਉ ਕੀਜੈ ਦਾਸ ਦਾਸ ਦਾਸਣ ਕੋ, ਮੈਨੂੰ ਦਾਸ ਬਣਾ ਲਾ, ਮੈਨੂੰ ਦਾਸ ਬਣਾ ਲਾ। ਇਹ ਦਇਆ ਧਾਰ ਕਿਹਦੇ ਦਾਸ ਬਣਾ ਲਾ? ਕਹਿੰਦੇ ਦਾਸ ਦਾਸਣ ਕੋ ਆਪਦੇ ਦਾਸਾਂ ਦੇ ਅੱਗੇ ਦਾਸ ਬਣਾ ਲਾ, ਜਿਹੜੇ ਤੇਰੇ ਦਾਸਾਂ ਦੇ ਦਾਸ ਹੈ ਨਾ, ਉਹਨਾਂ ਦਾ ਦਾਸ ਮੈਨੂੰ ਬਣਾ ਲਾ। ਇਹ ਨਿਮਰਤਾ ਸੂਚਕ ਸ਼ਬਦ ਹੈ ਗੁਰੂ ਪਿਆਰਿਓ। ਇਹ ਨਿਮਰਤਾ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਦੇ ਜਿਹੜੇ ਦਾਸ ਹੈ, ਉਹਨਾਂ ਦਾਸਾਂ ਦੇ ਵੀ ਗੁਰੂ ਪਿਆਰਿਓ ਦਾਸ ਬਣਨ ਦੀ ਗੱਲ ਸਤਿਗੁਰੂ ਜੀ ਕਰਦੇ ਨੇ। ਨਿਮਰਤਾ ਇੰਨੀ ਧਾਰਨ ਕਰਨੀ ਹੈ। ਇਹ ਸ਼ਬਦ ਅਕਾਲ ਪੁਰਖ ਨੂੰ ਕਹਿਣੇ ਆ, ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗਨਨਾਥਾ। ਹੇ ਜੱਗ ਦੇ ਮਾਲਕ, ਮੇਰੇ ਤੇ ਦਇਆ ਧਾਰਨ ਕਰ, ਬਖਸ਼ਿਸ਼ ਕਰ, ਮੇਰੇ ਤੇ ਰਹਿਮਤ ਕਰ, ਮੈਨੂੰ ਆਪਣੇ ਸੇਵਕਾਂ ਦੇ ਸੇਵਕ ਬਣਾ ਲੈ।
ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲ ਹੈ ਮਾਰਗ ਪੰਥਾ।
ਹਮ ਅੰਧਲੇ, ਅਸੀਂ ਅੰਨੇ ਆ, ਗਿਆਨਹੀਨ ਗਿਆਨ ਤੋਂ ਸੱਖਣੇ ਆ, ਅਗਿਆਨੀ ਨਾ ਸਮਝ ਹੈ ਮਹਾਰਾਜ। ਜਦੋਂ ਸਾਡੇ ਘਰ ਦੇ ਅੱਗੇ ਜਾਂ ਦੁਕਾਨ ਦੇ ਮੂਹਰੇ ਕੋਈ ਮੰਗਤਾ ਜਾਚਕ ਆਉਂਦਾ ਨਾ ਗੁਰੂ ਪਿਆਰਿਓ, ਤੇ ਉਹ ਇਹ ਕਹਿੰਦਾ ਕਿ ਮੈਨੂੰ ਭੁੱਖ ਲੱਗੀ ਹੈ ਮੈਨੂੰ ਰੋਟੀ ਦੇ ਦਿਓ ਜੀ, ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਦੇ ਦਿਓ ਜੀ, ਮੈਨੂੰ ਕੱਪੜੇ ਨਹੀਂ ਹੈ ਮੇਰੇ ਕੋਲ ਕੁਝ ਪੈਸੇ ਦੇ ਦਿਓ ਜੀ, ਤੇ ਜੋ ਆਖੇ ਜੀ ਮੇਰੇ ਕੋਲ ਤਾਂ ਸਾਰਾ ਕੁਝ ਹੈ ਜੀ, ਮੈਨੂੰ ਆਹ ਚੀਜ਼ ਦੇ ਦਿਓ। ਫਿਰ ਅਸੀਂ ਕਹਿੰਦੇ ਤੇਰੇ ਕੋਲ ਸਾਰਾ ਕੁਝ ਤਾਂ ਹੈਗਾ, ਫਿਰ ਤੈਨੂੰ ਕੀ ਚਾਹੀਦਾ ਭਾਈ? ਉਵੇਂ ਜਦੋਂ ਅਕਾਲ ਪੁਰਖ ਦੇ ਅੱਗੇ ਅਸੀਂ ਅਰਦਾਸ ਕਰਨੀ ਆ ਨਾ ਗੁਰੂ ਪਿਆਰਿਓ, ਉੱਥੇ ਤਾਂ ਫਿਰ ਇਹ ਕਹਿਣਾ ਹੀ ਪੈਣਾ ਹੈ, ਹਮ ਅੰਧਲੇ, ਅਸੀਂ ਅੰਨੇ ਆ ਮਹਾਰਾਜ, ਗਿਆਨਹੀਨ, ਅਸੀਂ ਗਿਆਨ ਤੋਂ ਸੱਖਣੇ ਹੈ। ਤੇ ਜੇ ਅਸੀਂ ਆਖੀਏ ਉਸ ਤਾਂ ਵਿਦਵਾਨ ਹੀ ਬਹੁਤ ਹੈ, ਤੇ ਮਹਾਰਾਜ ਨੇ ਕਹਿਣਾ ਠੀਕ ਹੈ, ਫਿਰ ਤੁਸੀਂ ਤਾਂ ਵਿਦਵਾਨ ਹੀ ਬਹੁਤ ਹੋ, ਤੁਰੇ ਫਿਰੋ ਜਗਤ ਚ। ਗੁਰੂ ਦੇ ਅੱਗੇ ਤਾਂ ਇਹ ਸ਼ਬਦ ਆ ਕੇ ਕਹਿਣੇ ਪੈਣਗੇ, ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਅੰਨੇ ਆ ਮਹਾਰਾਜ, ਗਿਆਨਹੀਨ ਹੈ ਸਤਿਗੁਰੂ ਜੀ, ਨਾ ਸਮਝ ਹੈ ਸਤਿਗੁਰੂ ਜੀ, ਕਿਉਂ ਚੱਲ ਹੈ ਮਾਰਗ ਪੰਥਾ। ਅਸੀਂ ਮਾਰਗ ਦੇ ਉੱਤੇ, ਧਰਮ ਦੇ ਮਾਰਗ ਦੇ ਉੱਤੇ, ਸੁੱਚਤਾ ਦੇ ਮਾਰਗ ਦੇ ਉੱਤੇ ਕਿਵੇਂ ਚੱਲੀਏ?
ਹਮ ਅੰਧਲੇ ਕਉ ਗੁਰ ਅੰਚਲ ਦੀਜੈ, जन नानक चल है मिलंथा।
हम अंधले कौ सानू अन्या नू गुर अंचल दीजै। हे अकाल पुरख जी, हे सतगुरु जी, सानू पल्ला फड़ा दे। असी ता अन्ने आ, पल्ला फड़ के तुहाडे मगर मगर तुरे चलांगे। जन नानक चल है मिलंथा। हे श्री गुरु नानक देव जी महाराज, सतसंगी जना नू समझाओ कि सेवक तेरे नाल मिलके तेरा पल्ला फड़ के तुरे जाणगे महाराज। इस करके अपना पल्ला फड़ा दियो, क्योंकि सानू कुछ नहीं दिसदा, असी तां अग्ञानी आ, ना समझ है। महाराज कृपा कर दियो, बख्शिश कर दियो। आखरियां पंक्तियां च सतगुरां ने अरदास कीती है, इहदे नाल ही निश्चित कीता समां चुके आ, समाप्ती करदे आ। गुरबाणी इतिहास बहुत अगम अगाध बोध है, विचारदियां भुल्लां हो जांदियां ने। संगत सतगुरु जी बख्शन योग है, खिमां दे जाचक हाँ। असी धन गुरु तेग बहादुर साहब सच्चे पातशाह दा 400 साला प्रकाश पुरब शताब्दी रूप दे विच मनाउण जा रहे हैं। अज गुरु का महल जिथे धन गुरु तेग बहादुर साहब महाराज का प्रकाश होया, उतों ठीक 9 बजे नगर कीर्तन आरंभ होना है। गुरु प्यारे पांच प्यारे साहबान की अगवाई दे विच और धन धन साहब श्री गुरु ग्रंथ साहब महाराज की छत्र छाया दे हेठ ये सारे पंजाब दे विच, हरियाणे दे विच नगर कीर्तन ने जाना है। आओ आखरियां पंक्तियां पढ़ के समाप्ति करिए।
हम अंधले ज्ञानहीन अज्ञाने, क्यों चाल है मार्ग पंथा। हम अंधले कौ गुर अंचल दीजै, जन नानक चल मिलंथा।
वाहिगुरु जी का खालसा, वाहिगुरु जी की फतेह।